ये हफ्तावार बाइबल दा दर्सीवाज प्लेनफील्ड क्रिश्चियन साइंस चर्च इंडिपेंडेंट वालों है जड़ा न्यू जर्जी अमरीका वेच है। होर मालूमात ली तुसी साड़ी वैबसाइट वेखो www.plainfieldcs.com। ये सबक 22 दिसंबर 2024 इतवार दे दिन हफ्ते दे अखीर उत्ते तुहाडे पढ़ने लई तैयार किया गया है। मजमून इंसान नू शामिल करके की संसार एटमी तवानाई नाल बनया है। सुनारी मतन जबूर तेरी शरीयत नाल प्यार करन वाले मुतमिन ने उन्हां दे ठोकर खान दा कोई सवाल ही पैदा नहीं हुंदा। जवाबी पढ़ाई जबूर रब साड़ी पनाह ते ताकत है, मुसीबत विच मुस्तैद मददगार। इसलिए सानू कुछ खौफ नहीं, भावें धरती उलट जावे ते पहाड़ समुंदर दी तह विच सुट दिते जान, भावें उहदा पानी शोर मचावे ते मौजज़न होवे ते पहाड़ उहदी तुगयानी नाल हिल जान, रब उहदे विच उहनू कदी जुंबश ना होवेगी। रब सुबह सवेरे उहदी कुमक करेगा। आओ खुदावन दे कम्मां नू वेखीए, वो धरती की इंतहा तिकर जंग नू मुका देंदा है, वो कमान नू तोड़ देंदा ते निजे दे टोटे टोटे कर देंदा है, वो रथां नू अग नाल साड़ देंदा है। चुप हो जाओ ते जान लवो भई मैं रब वां, मैं कौमां दे विचकार सरबुलंद होवांगा। दरसीवाज बाइबल विचों यसाया। ਉਹ ਗੱਲ ਜਿਹੜੀ ਯਸਾਇਆ ਬਿਨ ਆਮੂਸ ਨੇ ਯਹੂਦਾ ਤੇ ਯਰੂਸ਼ਲਮ ਦੇ ਬਾਰੇ ਵਿੱਚ ਰੋਇਆ ਵੇਖੀ, ਅਖੀਰੀ ਦਿਹਾੜਿਆਂ ਵਿੱਚ ਇੰਜ ਹੋਵੇਗਾ ਕਿ ਖੁਦਾਵੰਦ ਦੇ ਘਰ ਦਾ ਪਹਾੜ ਪਹਾੜੀਆਂ ਦੀਆਂ ਚੋਟੀਆਂ ਉੱਤੇ ਬਣਾਇਆ ਜਾਵੇਗਾ ਤੇ ਟੀਲਿਆਂ ਤੋਂ ਉੱਚਾ ਹੋਵੇਗਾ ਤੇ ਸਾਰੀਆਂ ਕੌਮਾਂ ਉੱਥੇ ਅਪੜਨਗੀਆਂ, ਬਲਕਿ ਬਹੁਤ ਸਾਰੀਆਂ ਉਮਤਾਂ ਆਉਣਗੀਆਂ ਤੇ ਆਖਣਗੀਆਂ ਭਈ ਆਓ ਖੁਦਾਵੰਦ ਦੇ ਪਹਾੜ ਉੱਤੇ ਚੜੀਏ, ਯਾਨੀ ਯਾਕੂਬ ਦੇ ਰੱਬ ਦੇ ਘਰ ਵਿੱਚ ਦਾਖਲ ਹੋਈਏ ਤੇ ਉਹ ਸਾਨੂੰ ਆਪਣੀਆਂ ਰਾਹਾਂ ਦੱਸੇਗਾ ਤੇ ਅਸੀਂ ਉਹਦੀਆਂ ਰਾਵਾਂ ਵਿੱਚ ਚੱਲਾਂਗੇ, ਕਿਉਂ ਜੇ ਸ਼ਰੀਅਤ ਸੈਉਨ ਤੋਂ ਤੇ ਖੁਦਾਵੰਦ ਦਾ ਕਲਾਮ ਯਰੂਸ਼ਲਮ ਤੋਂ ਸਾਦਰ ਹੋਵੇਗਾ ਤੇ ਕੌਮਾਂ ਦੇ ਵਿਚਕਾਰ ਉਹ ਅਦਾਲਤ ਕਰੇਗਾ ਤੇ ਬਹੁਤ ਸਾਰੀਆਂ ਉਮਤਾਂ ਨੂੰ ਝਿੜਕੇਗਾ ਤੇ ਉਹ ਆਪਣੀਆਂ ਤਲਵਾਰਾਂ ਨੂੰ ਤੋੜ ਕੇ ਫਾਲੇ ਤੇ ਆਪਣੇ ਫਾਲਿਆਂ ਨੂੰ ਹਸੂਏ ਬਣਾ ਲੈਣਗੇ ਤੇ ਕੌਮ ਉੱਤੇ ਕੌਮ ਤਲਵਾਰ ਨਾ ਚਲਾਵੇਗੀ ਤੇ ਉਹ ਫਿਰ ਕਦੀ ਜੰਗ ਕਰਨਾ ਨਾ ਸਿੱਖਣਗੇ। ਇਨਸਾਨ ਦੀ ਉੱਚੀ ਨਿਗਾਹ ਨੀਵੀਂ ਕੀਤੀ ਜਾਵੇਗੀ ਤੇ ਬਨੀ ਆਦਮ ਦਾ ਗਰੂਰ ਹੇਠਾਂ ਕੀਤਾ ਜਾਵੇਗਾ ਤੇ ਉਸ ਦਿਨ ਖੁਦਾਵੰਦ ਦੀ ਉੱਚਾ ਹੋਵੇਗਾ। ਤਵਾਰੀਖ ਉਹਦੇ ਬਾਦੋਂ ਇੰਜ ਹੋਇਆ ਭਈ ਬਨੀ ਮੁਆਬ ਤੇ ਬਨੀ ਅਮੂਨ ਤੇ ਉਹਨਾਂ ਦੇ ਨਾਲ ਕਈ ਅਮੂਨੀਆਂ ਨੇ ਯਹੂਸਫਤ ਨਾਲ ਲੜਨ ਨੂੰ ਚੜ੍ਹਾਈ ਕੀਤੀ ਤੇ ਯਹੂਸਫਤ ਡਰ ਕੇ ਦਿਲੋਂ ਖੁਦਾਵੰਦ ਦਾ ਤਲਬ ਹੋਇਆ ਤੇ ਸਾਰੇ ਯਹੂਦਾ ਵਿੱਚ ਰੋਜ਼ੇ ਦਾ ਐਲਾਨ ਕਰਾਇਆ ਤੇ ਬਨੀ ਯਹੂਦਾ ਖੁਦਾਵੰਦ ਤੋਂ ਮਦਦ ਮੰਗਣ ਨੂੰ ਇਕੱਠੇ ਹੋਏ, ਬਲਕਿ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚੋਂ ਖੁਦਾਵੰਦ ਤੋਂ ਮਦਦ ਮੰਗਣ ਨੂੰ ਆਏ ਤੇ ਯਹੂਸਫਤ ਯਹੂਦਾ ਤੇ ਯਰੂਸ਼ਲਮ ਦੀ ਸਾਰੀ ਜਮਾਤ ਦੇ ਵਿਚਕਾਰ ਖੁਦਾਵੰਦ ਦੇ ਘਰ ਵਿੱਚ ਨਵੇਂ ਵਿਹੜੇ ਦੇ ਸਾਹਮਣੇ ਖੜਾ ਹੋਇਆ ਤੇ ਆਖਿਆ, ਐ ਖੁਦਾਵੰਦ ਸਾਡੇ ਪਿਓ ਦਾਦੇ ਦੇ ਰੱਬ, ਕੀ ਤੂੰ ਹੀ ਅਸਮਾਨ ਵਿੱਚ ਰੱਬ ਨਹੀਂ ਤੇ ਕੀ ਕੌਮਾਂ ਦੀਆਂ ਸਾਰੀਆਂ ਮਮਲਕਤਾਂ ਉੱਤੇ ਹਕੂਮਤ ਕਰਨ ਵਾਲਾ ਤੂੰ ਹੀ ਨਹੀਂ? ਜ਼ੋਰ ਤੇ ਕੁਦਰਤ ਤੇਰੇ ਹੱਥ ਵਿੱਚ ਨੇ, ਇੰਜ ਭਈ ਕੋਈ ਤੇਰਾ ਮੁਕਾਬਲਾ ਨਹੀਂ ਕਰ ਸਕਦਾ। ਤੇ ਸਾਰਾ ਯਹੂਦਾ ਆਪਣੇ ਬਾਲਾਂ ਤੇ ਬੁੱਢੀਆਂ ਤੇ ਮੁੰਡਿਆਂ ਨੂੰ ਨਾਲ ਲੈ ਕੇ ਖੁਦਾਵੰਦ ਦੇ ਸਾਹਮਣੇ ਖਲੋਤਾ ਰਿਹਾ। ਤਦ ਜ਼ਕਰੀਆ ਦਾ ਪੁੱਤਰ ਯਜ਼ੀਏਲ ਆਖਣ ਲੱਗਿਆ, ਐ ਸਾਰੇ ਯਹੂਦਾ ਤੇ ਯਰੂਸ਼ਲਮ ਦੇ ਲੋਕੋ ਤੇ ਐ ਬਾਦਸ਼ਾਹ ਯਹੂਸਫਤ, ਤੁਸੀਂ ਸਾਰੇ ਸੁਣੋ, ਖੁਦਾਵੰਦ ਤੁਹਾਨੂੰ ਇੰਜ ਆਖਦਾ ਏ ਭਈ ਤੁਸੀਂ ਇਸ ਵੱਡੇ ਜਥੇ ਦੇ ਪਾਰੋਂ ਨਾ ਡਰੋ ਤੇ ਨਾ ਘਬਰਾਓ, ਕਿਉਂ ਜੇ ਇਹ ਲੜਾਈ ਤੁਹਾਡੀ ਨਹੀਂ ਬਲਕਿ ਰੱਬ ਦੀ ਏ, ਤੁਹਾਨੂੰ ਇਸ ਲੜਾਈ ਵਿੱਚ ਲੜਨਾ ਨਹੀਂ ਪਵੇਗਾ। ਐ ਯਹੂਦਾ ਤੇ ਯਰੂਸ਼ਲਮ, ਤੁਸੀਂ ਕਤਾਰ ਬਣਾ ਕੇ ਚੁੱਪ ਚਾਪ ਖਲੋਤੇ ਰਹਿਣਾ ਤੇ ਰੱਬ ਦੀ ਮੁਕਤੀ ਤੁਹਾਡੇ ਨਾਲ ਏ ਵੇਖਣਾ। ਡਰਿਓ ਨਾ ਤੇ ਹਰਾਸਾ ਨਾ ਹੋਇਓ, ਉਹਨਾਂ ਦਾ ਮੁਕਾਬਲਾ ਕਰਨ ਨੂੰ ਨਿਕਲਿਓ, ਕਿਉਂ ਜੇ ਖੁਦਾਵੰਦ ਤੁਹਾਡੇ ਨਾਲ ਏ। ਤੇ ਯਹੂਸਫਤ ਸਿਰ ਸੁੱਟ ਕੇ ਧਰਤੀ ਤਿਕਰ ਝੁਕਿਆ ਤੇ ਸਾਰੇ ਯਹੂਦਾ ਤੇ ਯਰੂਸ਼ਲਮ ਦੇ ਰਹਿਣ ਵਾਲਿਆਂ ਨੇ ਰੱਬ ਦੇ ਅੱਗੇ ਡਿੱਗ ਕੇ ਉਹਨੂੰ ਸਜਦਾ ਕੀਤਾ। ਤੇ ਉਹ ਸਵੇਰੇ ਸਵੇਰੇ ਉੱਠ ਕੇ ਤਕਵਾ ਦੇ ਜੰਗਲ ਨੂੰ ਨਿਕਲ ਗਏ ਤੇ ਉਹਨਾਂ ਦੇ ਟੁਰਦੇ ਟੁਰਦੇ ਯਹੂਸਫਤ ਨੇ ਆਖਿਆ, ਐ ਯਹੂਦਾ ਤੇ ਯਰੂਸ਼ਲਮ ਦੇ ਲੋਕੋ, ਮੇਰੀ ਸੁਣੋ, ਖੁਦਾਵੰਦ ਆਪਣੇ ਰੱਬ ਉੱਤੇ ਭਰੋਸਾ ਰੱਖੋ ਤੇ ਤੁਸੀਂ ਕਾਇਮ ਕੀਤੇ ਜਾਓਗੇ, ਉਹਦੇ ਨਬੀਆਂ ਦਾ ਯਕੀਨ ਕਰੋ ਤੇ ਤੁਸੀਂ ਕਾਮਯਾਬ ਕੀਤੇ ਜਾਓਗੇ। ਤੇ ਜਦ ਉਹਨੇ ਕੌਮ ਨਾਲ ਸਲਾਹ ਕਰ ਲਈ ਤੇ ਉਹਨਾਂ ਲੋਕਾਂ ਨੂੰ ਮੁਕਰਰ ਕੀਤਾ ਜਿਹੜੇ ਫੌਜ ਦੇ ਅਗਾੜੀ ਤੁਰਦੇ ਹੋਏ ਖੁਦਾਵੰਦ ਲਈ ਗਾਉਣ ਤੇ ਅਕੀਦਤ ਦੇ ਨਾਲ ਉਹਦੀ ਵਡਿਆਈ ਕਰਨ ਤੇ ਆਖਣ ਵੀ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰੋ ਕਿਉਂ ਜੇ ਉਹਦੀ ਰਹਿਮਤ ਹਮੇਸ਼ਾ ਤੀਕਰ ਰਹੇ। ਜਦ ਉਹ ਗਾਉਣ ਤੇ ਵਡਿਆਈ ਕਰਨ ਲੱਗੇ ਤੇ ਖੁਦਾਵੰਦ ਨੇ ਬਣੀ ਅਮੂਨ ਤੇ ਮੁਆਬ ਤੇ ਸ਼ਾਇਰ ਦੇ ਪਹਾੜ ਦੇ ਲੋਕਾਂ ਉੱਤੇ ਜਿਹੜੇ ਯਹੂਦਾ ਉੱਤੇ ਚੜ੍ਹਦੇ ਆ ਰਹੇ ਸੀ ਕਮੀਨ ਵਾਲਿਆਂ ਨੂੰ ਬਿਠਾ ਦਿੱਤਾ ਤੇ ਇੰਜ ਉਹ ਮਾਰੇ ਗਏ। ਤਦ ਉਹ ਪਰਤੇ ਯਾਨੀ ਯਹੂਦਾ ਤੇ ਯਰੂਸ਼ਲਮ ਦਾ ਹਰ ਬੰਦਾ ਤੇ ਉਹਨਾਂ ਦੇ ਅੱਗੇ ਯੂਸਫਤ ਤਾਂ ਜੋ ਉਹ ਖੁਸ਼ੀ ਖੁਸ਼ੀ ਯਰੂਸ਼ਲਮ ਨੂੰ ਪਰਤ ਜਾਣ ਕਿਉਂ ਜੇ ਖੁਦਾਵੰਦ ਨੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਉੱਤੇ ਸ਼ਾਦਮਾਨ ਕੀਤਾ ਸੀ। ਇਸ ਲਈ ਉਹ ਸਤਾਰ ਤੇ ਬਰਬਤ ਤੇ ਨਰਸਿੰਘੇ ਯਰੂਸ਼ਲਮ ਵਿੱਚ ਖੁਦਾਵੰਦ ਦੇ ਘਰ ਵਿੱਚ ਲਿਆਏ ਤੇ ਖੁਦਾਵੰਦ ਦਾ ਡਰ ਉਹਨਾਂ ਦੇਸ਼ਾਂ ਦੀਆਂ ਸਾਰੀਆਂ ਸਲਤਨਤਾਂ ਉੱਤੇ ਛਾ ਗਿਆ ਜਦ ਉਹਨਾਂ ਨੇ ਸੁਣਿਆ ਭਈ ਇਸਰਾਇਲ ਦੇ ਵੈਰੀਆਂ ਨਾਲ ਖੁਦਾਵੰਦ ਦੀ ਲੜਾਈ ਏ ਤੇ ਯੂਸਫਤ ਦੀ ਸਲਤਨਤ ਵਿੱਚ ਅਮਨ ਰਿਹਾ ਕਿਉਂ ਜੇ ਉਹਦੇ ਰੱਬ ਨੇ ਉਹਨੂੰ ਚਾਰੋਂ ਪਾਸਿਓਂ ਅਮਾਨ ਬਖਸ਼ੀ। ਅਯੂਬ ਪਰ ਮੈਂ ਤੇ ਰੱਬ ਦਾ ਹੀ ਤਲਬ ਰਵਾਂਗਾ ਤੇ ਆਪਣਾ ਮਾਮਲਾ ਰੱਬ ਉੱਤੇ ਹੀ ਛੱਡਾਂਗਾ ਜਿਹੜਾ ਅਜਿਹੇ ਵੱਡੇ ਵੱਡੇ ਕੰਮ ਜਿਹੜੇ ਦਰਿਆਫਤ ਨਹੀਂ ਹੋ ਸਕਦੇ ਤੇ ਬੇਸ਼ੁਮਾਰ ਅਜੀਬ ਕੰਮ ਕਰਦਾ ਏ। ਉਹ ਅਯਾਰਾਂ ਦੀਆਂ ਸੋਚਾਂ ਨੂੰ ਬਾਤਲ ਕਰ ਦਿੰਦਾ ਏ ਇੱਥੋਂ ਤੀਕਰ ਵੀ ਉਹਨਾਂ ਦੇ ਹੱਥ ਉਹਨਾਂ ਦੇ ਮਕਸਦ ਨੂੰ ਪੂਰਾ ਨਹੀਂ ਕਰ ਸਕਦੇ। ਉਹ ਹੁਸ਼ਿਆਰਾਂ ਨੂੰ ਉਹਨਾਂ ਦੀਆਂ ਹੀ ਚਲਾਕੀਆਂ ਵਿੱਚ ਫਸਾਉਂਦਾ ਏ ਤੇ ਟੇੜੇ ਲੋਕਾਂ ਦੀ ਮਸ਼ਵਰਤ ਜਲਦੀ ਜਾਂਦੀ ਰਹਿੰਦੀ ਏ। ਉਹ ਤੈਨੂੰ 6 ਮੁਸੀਬਤਾਂ ਤੋਂ ਛੁੜਾਵੇਗਾ ਬਲਕਿ 7ਵੀਂ ਤੋਂ ਵੀ ਕੋਈ ਆਫ਼ਤ ਤੈਨੂੰ ਛੂਹ ਨਾ ਸਕੇਗੀ। ਕਾਲ ਵਿੱਚ ਉਹ ਤੈਨੂੰ ਮੌਤ ਤੋਂ ਬਚਾਵੇਗਾ ਤੇ ਲੜਾਈ ਵਿੱਚ ਤਲਵਾਰ ਦੀ ਧਾਰ ਤੋਂ। ਤੂੰ ਜ਼ਬਾਨ ਦੇ ਕੋੜੇ ਤੋਂ ਮਹਿਫੂਜ਼ ਰੱਖਿਆ ਜਾਵੇਗਾ ਤੇ ਜਦੋਂ ਹਲਾਕਤ ਆਵੇਗੀ ਤੇ ਤੈਨੂੰ ਡਰ ਨਹੀਂ ਲੱਗੇਗਾ। ਤੂੰ ਹਲਾਕਤ ਤੇ ਖੁਸ਼ਕਸਾਲੀ ਵਿੱਚ ਹੱਸੇਗਾ ਤੇ ਧਰਤੀ ਦੇ ਦਰਿੰਦਿਆਂ ਤੋਂ ਤੈਨੂੰ ਕੁਝ ਵੀ ਖੌਫ ਨਾ ਹੋਵੇਗਾ। ਮੈਦਾਨ ਦੇ ਪੱਥਰਾਂ ਦੇ ਨਾਲ ਤੇਰਾ ਏਕਾ ਹੋਵੇਗਾ ਤੇ ਜੰਗਲੀ ਦਰਿੰਦੇ ਤੇਰੇ ਨਾਲ ਮੇਲ ਰੱਖਣਗੇ ਤੇ ਤੂੰ ਜਾਣੇਗਾ ਵੀ ਤੇਰਾ ਡੇਰਾ ਮਹਿਫੂਜ਼ ਏ। ਤਮੈਥੀਅਸ ਇਸ ਲਈ ਮੈਂ ਸਭ ਤੋਂ ਪਹਿਲਾਂ ਇਹ ਨਸੀਹਤ ਕਰਦਾ ਵਾਂ ਭਈ ਮੁਨਾਜਾਤਾਂ ਤੇ ਦੁਆਵਾਂ ਤੇ ਇਲਤਜਾਵਾਂ ਤੇ ਸ਼ੁਕਰਗੁਜ਼ਾਰੀਆਂ ਸਾਰਿਆਂ ਬੰਦਿਆਂ ਲਈ ਕੀਤੀਆਂ ਜਾਣ, ਬਾਦਸ਼ਾਹਾਂ ਤੇ ਸਾਰੇ ਵੱਡਾ ਦਰਜਾ ਰੱਖਣ ਵਾਲਿਆਂ ਲਈ, ਇਸ ਲਈ ਵੀ ਅਸੀਂ ਕਮਾਲ ਦੀਨਦਾਰੀ ਤੇ ਸੰਜੀਦਗੀ ਨਾਲ ਅਮਨ ਤੇ ਸਕੂਨ ਦੇ ਨਾਲ ਹਯਾਤੀ ਗੁਜ਼ਾਰੀਏ। ਇਹ ਸਾਡੇ ਮੁਕਤੀ ਦੇਣ ਵਾਲੇ ਰੱਬ ਦੇ ਨੇੜੇ ਚੰਗਾ ਤੇ ਪਸੰਦੀਦਾ ਏ। ਉਹ ਚਾਹੁੰਦਾ ਏ ਭਈ ਸਾਰੇ ਬੰਦੇ ਮੁਕਤੀ ਪਾਉਣ ਤੇ ਸੱਚਾਈ ਦੀ ਪਛਾਣ ਤਿਕਰ ਅਪਣਨ। ਯਸਾਇਆ ਕਿਉਂ ਜੇ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਏ ਉਂਝੀ ਧਰਤੀ ਖੁਦਾਵੰਦ ਦੇ ਇਰਫਾਨ ਨਾਲ ਮਾਮੂਰ ਹੋਵੇਗੀ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ ਜਦ ਹਸਤੀ ਨੂੰ ਸਮਝ ਲਿਆ ਜਾਂਦਾ ਹੈ ਤੇ ਹਯਾਤੀ ਨੂੰ ਨਾ ਮਾਦੀ ਨਾ ਮਹਿਦੂਦ ਮੰਨਿਆ ਜਾਂਦਾ ਹੈ ਬਲਕਿ ਇਹਨੂੰ ਰੱਬ ਯਾਨੀ ਆਲਮਗੀਰ ਚੰਗਿਆਈ ਵਾਂਗਰ ਲਾਮਹਿਦੂਦ ਸਮਝਿਆ ਜਾਂਦਾ ਹੈ। ਹਮੇਸ਼ਾ ਦੀ ਸੱਚਾਈ ਕਾਇਨਾਤ ਨੂੰ ਬਦਲ ਰਹੀ ਏ। ਜਦ ਇਨਸਾਨ ਆਪਣੇ ਜ਼ਿਹਨੀ ਪੋਤੜੇ ਲਾ ਦਿੰਦਾ ਹੈ ਤੇ ਖਿਆਲ ਇਜ਼ਹਾਰ ਵਿੱਚ ਵਸੀ ਹੁੰਦੇ ਨੇ, ਲੋ ਹੋ ਜਾ ਸੱਚਾਈ ਤੇ ਪਿਆਰ ਵੱਲੋਂ ਹਮੇਸ਼ਾ ਦੀ ਮਾਂਗ ਏ ਜਿਹੜੀ ਅਫਰਾ ਤਫਰੀ ਨੂੰ ਤਹਿਜ਼ੀਬ ਵਿੱਚ ਤੇ ਬੇਸੁਰੇ ਨੂੰ ਕਾਇਨਾਤ ਦੀ ਮੌਸੀਕੀ ਵਿੱਚ ਬਦਲ ਦਿੰਦੀ ਏ। ਰੱਬ ਸੰਸਾਰ ਨੂੰ ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ ਬਣਾਉਂਦਾ ਏ ਤੇ ਉਹਦੇ ਉੱਤੇ ਹਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ ਤੇ ਉਹ ਉਸ ਸਿਆਣ ਦੀ ਫਰਮਾ ਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਫਾਨੀ ਸਿਆਣ ਨੂੰ ਰੂਹਾਨੀ ਵਿੱਚ ਬਦਲ ਦੇਵੇਗੀ ਤੇ ਫਿਰ ਇਨਸਾਨ ਦੀ ਅਸਲੀ ਖੁਦੀ ਨੂੰ ਗਲਤੀ ਦੀ ਫਾਨੀਅਤ ਨਾਲ ਰਿਹਾਅ ਕਰਨ ਲਈ ਠੀਕ ਕਰੇਗੀ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ ਬਲਕਿ ਲਾਮਹਦੂਦ ਰੂਹਾਨੀ ਹਸਤੀ ਵਾਂਗਰ। ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਸਿਆਣ ਆਪਣੀ ਸਾਰੀਆਂ ਅਸਲੀਅਤਾਂ ਉੱਤੇ ਬਰਤਰ ਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਏ ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋਹ ਤੇ ਹਯਾਤੀ ਤੇ ਇਨਸਾਨ ਇਲਾਹੀ ਸਿਆਣ ਦਾ ਮੁਆਵਨ ਏ। ਮਾਦਾ ਤੇ ਫਾਨੀ ਬਦਨ ਜਾਂ ਅਕਲ ਇਨਸਾਨ ਨਹੀਂ ਏ। ਜੱਗ ਸਿਆਣ ਦੇ ਬਗੈਰ ਉਸ ਜ਼ਹਾਨੇ ਦੇ ਬਗੈਰ ਭੈੜੀ ਤਰ੍ਹਾਂ ਅਸਰ ਅੰਦਾਜ਼ ਹੋਵੇਗਾ ਜਿਹੜਾ ਤੂਫਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਦਬਾ ਕੇ ਰੱਖਦਾ ਹੈ। ਨਾ ਤਾਂ ਫਲਸਫਾ ਅਤੇ ਨਾ ਹੀ ਤਸ਼ਕੀਕ ਪ੍ਰਸਤੀ ਉਸ ਸਾਇੰਸ ਦੇ ਅੱਗੇ ਵਧਣ ਵਿੱਚ ਰੁਕਾਵਟ ਬਣ ਸਕਦੇ ਨੇ ਜਿਹੜੀ ਸਿਆਣ ਦੀ ਬਾਲਾਦਸਤੀ ਨੂੰ ਜ਼ਾਹਿਰ ਕਰਦੀ ਹੈ। ਧਰਤੀ ਨੂੰ ਤਸ਼ਕੀਲ ਦੇਣ ਵਾਲੀ ਅਮੇਖਤਾ, ਮਾਦਨੀਅਤ ਜਾਂ ਇਕੱਠਾ ਕੀਤਾ ਹੋਇਆ ਮਵਾਦ, ਮਾਦਿਆਂ ਨੂੰ ਜਾਂ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਣ ਵਾਲੀ ਨਿਸਬਤ, ਤੂਲੋ ਅਰਜ਼, ਫਾਸਲੇ ਅਤੇ ਫਲਕੀ ਸ਼ੈਵਾਂ ਦੇ ਚੱਕਰ ਫਿਰ ਅਸਲੀ ਅਹਿਮੀਅਤ ਨਹੀਂ ਰੱਖਦੇ। ਜਦੋਂ ਅਸੀਂ ਇਹ ਯਾਦ ਕਰਦੇ ਹਾਂ ਭਈ ਇਹਨਾਂ ਸਾਰਿਆਂ ਨੂੰ ਰੂਹ ਵਿੱਚ ਇਨਸਾਨ ਅਤੇ ਸੰਸਾਰ ਦੀ ਤਰਜਮਾਨੀ ਦੇ ਪਾਰੋਂ ਰੂਹਾਨੀ ਅਸਲੀਅਤ ਨੂੰ ਥਾਂ ਦੇਣੀ ਚਾਹੀਦੀ ਹੈ। ਜਦੋਂ ਇਹ ਸਭ ਕੁਝ ਕੀਤਾ ਜਾਂਦਾ ਹੈ ਅਤੇ ਇਸ ਤਨਾਸਬ ਵਿੱਚ ਇਨਸਾਨ ਅਤੇ ਸੰਸਾਰ ਨੂੰ ਹਮਾਹੰਗ ਅਤੇ ਅਬਦੀ ਪਾਇਆ ਜਾਂਦਾ ਹੈ। ਮਾਦੀ ਮਵਾਦ ਜਾਂ ਦੁਨਿਆਵੀ ਬਣਾਵਟਾਂ, ਫਲਕਿਆਤੀ ਹਿਸਾਬ ਕਿਤਾਬ, 81 ਮਫਰੂਜ਼ਿਆਂ ਦੇ ਸਾਰੇ ਮਜਮੂਏ ਜਿਨ੍ਹਾਂ ਦੀ ਬੁਨਿਆਦ ਮਾਦੀ ਕਾਨੂੰਨ ਜਾਂ ਹਯਾਤੀ ਦੇ ਮਫਰੂਜ਼ਿਆਂ ਉੱਤੇ ਜਾਂ ਉਹਦੀ ਜ਼ਹਾਨਤ ਉੱਤੇ ਹੁੰਦੀ ਹੈ, ਜਿਹੜੀ ਮਾਦੇ ਵਿੱਚ ਪਾਈ ਜਾਂਦੀ ਹੈ, ਸਾਰੀ ਅਖੀਰੀ ਗਾਇਬ ਹੋ ਜਾਵੇਗੀ। ਰੂਹ ਦੇ ਲਾਮਤ ਨਾਲ ਹੀ ਸੰਗਰੇਜ਼ ਵਿੱਚ ਨਿਗਲ ਲਈ ਜਾਵੇਗੀ। ਨਾ ਦੀਆਂ ਗੈਸਾਂ ਅਤੇ ਕੂਵਤਾਂ ਇਲਾਹੀ ਸਿਆਣ ਦੀਆਂ ਰੂਹਾਨੀ ਕੂਵਤਾਂ ਦੇ ਮੁਖਾਲਫ ਨੇ। ਜਿਹਦੀ ਤਾਕਤ ਸੱਚਾਈ ਹੈ, ਜਿਹਦੀ ਦਿਲਕਸ਼ੀ ਪਿਆਰ ਹੈ, ਹਸਤੀ ਦੀਆਂ ਅਬਦੀ ਅਸਰੀਅਤਾਂ ਨੂੰ ਲਗਾਤਾਰ ਜਾਰੀ ਰੱਖਦਿਆਂ ਹੋਏ ਜਿਹਦੀ ਪੈਰਵੀ ਅਤੇ ਮਿਲਾਪ ਹਯਾਤੀ ਹੈ। ਇੱਥੇ ਫਾਨੀ ਸਿਆਣ ਦਾ ਸੁੱਕਾ ਗਜ਼ਬ ਨਹੀਂ, ਜਿਹਦਾ ਇਜ਼ਹਾਰ ਜ਼ਲਜ਼ਲੇ, ਹਨੇਰਿਆਂ, ਛੱਲਾਂ, ਗਰਜ ਚਮਕ, ਅੱਗ, ਬੇਦਰਦ ਦਰਿੰਦਗੀ ਵਿੱਚ ਹੁੰਦਾ ਹੈ। ਅਤੇ ਇਹ ਨਾਂ ਦੀ ਹੀ ਸਿਆਣ ਆਪਣੇ ਆਪ ਨੂੰ ਮਾਰਨ ਵਾਲੀ ਹੁੰਦੀ ਹੈ। ਬਦੀ ਦੇ ਇਜ਼ਹਾਰ ਜਿਹੜੇ ਇਲਾਹੀ ਅਦਲ ਦੇ ਖਿਲਾਫ ਨੇ, ਉਹਨਾਂ ਨੂੰ ਕਲਾਮ ਵਿੱਚ ਰੱਬ ਦਾ ਗਜ਼ਬ ਆਖਿਆ ਗਿਆ ਹੈ। ਅਸਲ ਵਿੱਚ ਇਹ ਮਾਦੇ ਜਾਂ ਗਲਤੀ ਦਾ ਆਪਣੇ ਆਪ ਨੂੰ ਮਾਰਨ ਦਾ ਦਿਖਾਵਾ ਅਤੇ ਜਾਂ ਮਾਦੇ ਦੇ ਖਿਲਾਫ ਇਸ਼ਾਰਾ ਕਰਦੇ ਨੇ, ਜਿਹੜਾ ਰੂਹ ਦੀ ਤਾਕਤ ਅਤੇ ਮਜ਼ਬੂਤੀ ਹੈ। ਕ੍ਰਿਸਚਨ ਸਾਇੰਸ ਸੱਚਿਆਈ ਅਤੇ ਉਹਦੀ ਵਡਿਆਈ, ਆਲਮਗੀਰ ਹਮਾਂਗੀ, ਰੱਬ ਯਾਨੀ ਚੰਗਿਆਈ ਦੀ ਕੁਲੀਅਤ ਅਤੇ ਬਦੀ ਦੇ ਅਦਮ ਨੂੰ ਲੋਅ ਵਿੱਚ ਲਿਆਉਂਦੀ ਹੈ। ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਵੀ ਰੱਬ ਜਾਂ ਚੰਗਿਆਈ ਹਰ ਪਾਸੇ ਮੌਜੂਦ ਅਤੇ ਸਾਰੀ ਤਾਕਤ ਰੱਖਦਾ ਹੈ, ਅਤੇ ਅਸੀਂ ਕਾਦਰ ਮੁਤਲਕ ਦੇ ਉੱਚੇ ਮਤਲਬ ਨੂੰ ਗਵਾ ਦਿੰਦੇ ਹਾਂ। ਅਸੀਂ ਹਾਲੇ ਵੀ ਇਹ ਮੰਨਦੇ ਹਾਂ ਭਈ ਸ਼ੈਤਾਨ ਦੇ ਨਾਂ ਵਾਲੀ ਇੱਕ ਹੋਰ ਤਾਕਤ ਮੌਜੂਦ ਹੈ। ਇਹ ਯਕੀਨ ਭਈ ਇੱਕ ਤੋਂ ਬਹੁਤੀਆਂ ਸਿਆਣਾਂ ਮੌਜੂਦ ਨੇ, ਇਲਾਹੀ ਥਿਆਲੋਜੀ ਲਈ ਇੰਨੀ ਤਬਾਹੀ ਦੀ ਵਜ੍ਹਾ ਬਣਦੀ ਹੈ ਜਿੰਨੀ ਪੁਰਾਣੀਆਂ ਫਰਜ਼ੀ ਕਹਾਣੀਆਂ ਅਤੇ ਗੈਰ ਕੌਮਾਂ ਦੀ ਬੁੱਤਪ੍ਰਸਤੀ ਹੈ। ਇੱਕ ਪਿਓ ਇੱਥੇ ਤਿਕਰ ਭਈ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦ ਦਾ ਭਰਾ ਹੋਣਗੇ, ਅਤੇ ਇੱਕ ਸਿਆਣ ਅਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਅਤੇ ਸੱਚਿਆਈ ਨਾਲ ਅਤੇ ਅਸੂਲ ਅਤੇ ਰੂਹਾਨੀ ਤਾਕਤ ਨਾਲ ਬਣਦੀ ਹੈ, ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਕਰਦੇ ਨੇ। ਇੱਕ ਰੱਬ ਇੱਕ ਸਿਆਣ ਨੂੰ ਮੰਨਣਾ ਉਸ ਤਾਕਤ ਨੂੰ ਜ਼ਾਹਿਰ ਕਰਦਾ ਹੈ ਜਿਹੜੀ ਬਿਮਾਰ ਨੂੰ ਸ਼ਫਾ ਦਿੰਦੀ ਅਤੇ ਕਲਾਮ ਦੇ ਇਹਨਾਂ ਅਖਾਣਾਂ ਨੂੰ ਪੂਰਾ ਕਰਦੀ ਹੈ ਭਈ ਮੈਂ ਖੁਦਾਵਾਂ ਤੇਰਾ ਸ਼ਫਾ ਦੇਣ ਵਾਲਾ ਵਾਂ ਅਤੇ ਮੈਨੂੰ ਫਿਦੀਆ ਮਿਲ ਗਿਆ ਹੈ। ਜਦੋਂ ਇਲਾਹੀ ਹੁਕਮਾਂ ਨੂੰ ਸਮਝ ਲਿਆ ਜਾਂਦਾ ਹੈ ਅਤੇ ਉਹ ਸ਼ਰਾਕਤ ਦੀਆਂ ਉਹਨਾਂ ਨੀਆਂ ਨੂੰ ਜ਼ਾਹਿਰ ਕਰਦੀ ਹੈ ਜਿਹਦੇ ਵਿੱਚ ਇੱਕ ਸਿਆਣ ਦੂਜੀ ਦੇ ਨਾਲ ਜੰਗ ਨਹੀਂ ਕਰਦੀ, ਬਲਕਿ ਸਾਰਿਆਂ ਵਿੱਚ ਇੱਕ ਰੂਹ, ਰੱਬ, ਇੱਕ ਜ਼ੇਨ ਵਸੀਲਾ ਹੁੰਦਾ ਹੈ ਜਿਹੜਾ ਕਲਾਮ ਦੇ ਇਸ ਹੁਕਮ ਨਾਲ ਮੁਤਾਬਕਤ ਰੱਖਦਾ ਹੈ ਭਈ ਉਂਝ ਦਾ ਹੀ ਮਿਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਇਸ ਗੱਲ ਦਾ ਅਹਿਸਾਸ ਵੀ ਸਾਰੀ ਖਾਰਜਜ਼ ਆਹੰਗੀ ਗੈਰ ਅਸਲੀ ਹੈ, ਇਨਸਾਨੀ ਤਸੱਵਰ ਵਿੱਚ ਖਿਆਲਾਂ ਅਤੇ ਸ਼ੈਵਾਂ ਨੂੰ ਉਹਨਾਂ ਦੀ ਅਸਲੀ ਲੋੜ ਦੇ ਨਾਲ ਲਿਆਉਂਦਾ ਹੈ ਅਤੇ ਉਹਨਾਂ ਨੂੰ ਬਹੁਤ ਸੋਹਣਾ ਅਤੇ ਫਾਨੀ ਤੌਰ 'ਤੇ ਪੇਸ਼ ਕਰਦਾ ਹੈ। ਇਨਸਾਨ ਵਿੱਚ ਹਮਾਂਗੀ ਓਨੀ ਅਸਲੀ ਅਤੇ ਲਾਫਾਨੀ ਹੁੰਦੀ ਹੈ ਜਿੰਨੀ ਮੌਸੀਕੀ ਵਿੱਚ ਹੁੰਦੀ ਹੈ। ਮੁਖਾਲਫਤ ਗੈਰ ਅਸਲੀ ਅਤੇ ਫਾਨੀ ਹੈ। ਸਾਡੇ ਦੇਸ਼ ਦੀ ਤਾਰੀਖ ਬਾਕੀ ਤਾਰੀਖ ਵਾਂਗਰ ਸਿਆਣ ਦੀ ਤਾਕਤ ਬਿਆਨ ਕਰਦੀ ਹੈ ਅਤੇ ਇਨਸਾਨੀ ਕੁਵਤ ਨੂੰ ਠੀਕ ਸੋਚ ਵਿੱਚ ਮੁਜੱਸਮ ਹੋਣ ਨਾਲ ਮੁਤਨਾਸਬ ਜ਼ਾਹਰ ਕਰਦੀ ਹੈ। ਇਲਾਹੀ ਇਨਸਾਫ ਦੀ ਤਾਕਤ ਦਾ ਦਮ ਭਰਦਿਆਂ ਹੋਏ ਕੁਝ ਲਾਫਾਨੀ ਜੁਮਲੇ ਆਮਰਾਂ ਦੀਆਂ ਬੇੜੀਆਂ ਨੂੰ ਤੋੜਨ ਅਤੇ ਕੋੜੇ ਮਾਰਨ ਵਾਲੀ ਟਿਕਟਕੀ ਅਤੇ ਗੁਲਾਮਾਂ ਵਾਲੀ ਮੰਡੀ ਨੂੰ ਮੁਕਾਉਣ ਦੀ ਤਾਕਤ ਰੱਖਦੇ ਨੇ, ਪਰ ਨਾ ਤਾਂ ਲਹੂ ਵਿੱਚ ਜ਼ੁਲਮ ਘੱਟ ਹੋਇਆ ਅਤੇ ਨਾ ਹੀ ਤੋਪ ਦੇ ਮੂੰਹ ਵਿੱਚੋਂ ਆਜ਼ਾਦੀ ਦਾ ਸਾਹ ਨਿਕਲਿਆ। ਪਿਆਰ ਆਜ਼ਾਦ ਕਰਨ ਵਾਲਾ ਹੈ। ਇਸ ਨਵੀਂ ਤਹਿਰੀਕ ਦੇ ਕਾਸਦ ਦੀ ਆਵਾਜ਼ ਸੰਸਾਰ ਦੀ ਆਜ਼ਾਦੀ ਦੇ ਬੁਨਿਆਦੀ ਸੁਰ ਵਾਂਗਰ ਸੁਣੀ, ਰੱਬ ਦੇ ਪੁੱਤਰ ਦੇ ਤੌਰ 'ਤੇ ਇਨਸਾਨ ਦੇ ਹਕੂਕ ਦੀ ਪੂਰੀ ਮਨਜ਼ੂਰੀ ਤਲਬ ਕਰਦਿਆਂ ਹੋਏ, ਇਹ ਮੁਤਾਲਬਾ ਰੱਖਦਿਆਂ ਹੋਏ ਭਈ ਪਾਪ, ਬਿਮਾਰੀ ਅਤੇ ਮੌਤ ਦੀਆਂ ਕੜੀਆਂ ਇਨਸਾਨੀ ਸਿਆਣ ਤੋਂ ਸਖ਼ਤ ਹੋਣ ਅਤੇ ਇਹਦੀ ਆਜ਼ਾਦੀ ਜਿੱਤੀ ਜਾਵੇ, ਇਨਸਾਨੀ ਜੰਗ ਦੇ ਰਾਹੀਂ ਨਹੀਂ, ਲਹੂ ਅਤੇ ਖੰਜਰ ਨਾਲ ਨਹੀਂ, ਬਲਕਿ ਮਸੀਹ ਦੀ ਇਲਾਹੀ ਸਾਇੰਸ ਦੇ ਰਾਹੀਂ। ਰੱਬ ਨੇ ਇਨਸਾਨੀ ਹਕੂਕ ਦੀ ਇੱਕ ਉੱਚੀ ਥਾਂ ਬਣਾ ਕੇ ਰੱਖੀ ਏ ਅਤੇ ਇਹਨੂੰ ਉਹਨੇ ਇਲਾਹੀ ਦਾਅਵਿਆਂ ਉੱਤੇ ਬਣਾਇਆ ਏ। ਇਹ ਦਾਅਵੇ ਇਸ਼ਾਰਿਆਂ ਜਾਂ ਅਕੀਦਿਆਂ ਦੇ ਰਾਹੀਂ ਨਹੀਂ ਬਣਾਏ ਗਏ, ਬਲਕਿ ਧਰਤੀ ਉੱਤੇ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਤੋਂ ਰਾਜ਼ੀ ਹੋਵੇ ਸੁਲ੍ਹਾ ਦੇ ਇਜ਼ਹਾਰ ਨਾਲ। ਇਹ ਜਿਹੜੀ ਤੁਹਾਡੇ ਵਿਚਕਾਰ ਰੱਬ ਦੀ ਬਾਦਸ਼ਾਹੀ ਏ, ਇਹ ਇੱਥੇ ਇਨਸਾਨ ਦੇ ਸ਼ਾਊਰ ਦੀ ਪਹੁੰਚ ਵਿੱਚ ਏ ਅਤੇ ਰੂਹਾਨੀ ਖਿਆਲ ਇਹਨੂੰ ਜ਼ਾਹਰ ਕਰਦਾ ਏ। ਇਲਾਹੀ ਸਾਇੰਸ ਵਿੱਚ ਇਨਸਾਨ ਦੇ ਬਾਰੇ ਆਪਣੀ ਸਮਝ ਦੇ ਤਨਾਸਬ ਵਿੱਚ ਸ਼ਾਊਰੀ ਤੌਰ 'ਤੇ ਇਸ ਹਮਾਂਗੀ ਦੀ ਪਛਾਣ ਦੀ ਮਲਕੀਅਤ ਰੱਖਦਾ ਏ। ਅਫਰਾਤ ਦਰਿਆ, ਇਲਾਹੀ ਸਾਇੰਸ ਸੰਸਾਰ ਅਤੇ ਇਨਸਾਨ ਦਾ ਜਿਹੜਾ ਰੱਬ ਦਾ ਸੱਚਾ ਵਿਚਾਰ ਏ, ਘਿਰਾਓ ਕਰਨ ਵਾਲਾ, ਆਉਣ ਵਾਲੇ ਜਲਾਲ ਦੀ ਇੱਕ ਕਿਸਮ, ਤਿਬੀਆਤ ਦੀ ਥਾਂ ਲੈਣ ਵਾਲੀ ਮਾਬਾਦੁਲ ਤਿਬੀਆਤ, ਰਾਸਤਬਾਜ਼ੀ ਦੀ ਬਾਦਸ਼ਾਹੀ। ਸੰਸਾਰ ਰੱਬ ਦੀ ਅਕਾਸੀ ਕਰਦਾ ਏ, ਇੱਕ ਖਾਲਕ ਅਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਅਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਉੱਤੇ ਮੁਸ਼ਤਮਿਲ ਏ, ਜਿਹੜੇ ਲਾਮਹਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਅਤੇ ਹਮੇਸ਼ਾ ਮਨੁੱਖਸ ਹੁੰਦੇ ਨੇ। ਇਹ ਖਿਆਲਤ ਮਹਿਦੂਦ ਤੋਂ ਲਾਮਹਦੂਦ ਤੀਕਰ ਵਸੀਹ ਨੇ ਅਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਅਤੇ ਪੁੱਤਰ ਨੇ। ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਭਈ ਰੱਬ ਕੁੱਲ ਦਾ ਹਾਕਮ ਏ ਅਤੇ ਅਜ਼ਲੋਂ ਮੌਜੂਦ ਪਿਆਰ ਦੀ ਲੋ ਸੰਸਾਰ ਨੂੰ ਰੌਸ਼ਨ ਕਰਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।